ਬਥੇਰਾ ਇੱਕ ਦੂਜੇ ਨੂੰ ਫੇਰ ਵੀ ਦੇਖੋ ਕਰਦੇ ਪਿਆਰ ਬਥੇਰਾ ਆਏ ਪਾਲਾ ਪੱਲਾ ਨੀਲੂ ਇਹ ਟਿਕੜੀ ਦਿਲਾਂ ਨੂੰ ਪੀਲੂ ਸੌਦੀ ਮੁੱਕਿਆ ਇੰਤਜ਼ਾਰ ਆਏ
ਫੇਰ ਕੀ ਕੋਈ ਸੁੱਤੇ ਪਏ ਦੀ ਧੁਨੀ ਖੋਲ ਕੇ ਹਵਾ ਕੱਢ ਗਿਆ ਬਸ ਉਦਣ ਦਾ ਪਿਛਕਿਆ ਜਾ ਪਿਆ
ਹੁਣ ਦੁਬਾਰਾ ਹਵਾ ਭਰਨ ਦੇ ਚਾਂਸ ਵੀ ਘੱਟ ਹੀ ਨੇ ਕਿਉਂਕਿ ਬਿਜਲੀ ਦਾ ਹਾਲ ਤਾਂ ਇਹੀ ਰਹਿਣਾ ਦੇਸੀ ਘਿਓ ਖਾਇਆ ਕਰੋ ਤੇ ਸਿਹਤ ਬਣਾਇਆ ਕਰੋ
ਜਿੱਦਣ ਦੀ ਦੇਸੀ ਘਿਓ ਦੇ ਡੱਬੇ ਤੇ ਦਾਰਾ ਸਿੰਘ ਦੀ ਫੋਟੋ ਹਟਾਈ ਆ ਉਦੋਂ ਦਾ ਸਾਲਾ ਦੇਸੀ ਵੀ ਡਾਲਡਾ ਹੀ ਲੱਗਦਾ
ਦਾਰਾ ਸਿੰਘ ਜੀ ਦੀ ਫੋਟੋ ਦੀ ਥਾਂ ਹੁਣ ਕੀ ਦੀ ਫੋਟੋ ਲਾਤੀ
ਤੇਰੇ ਵਰਗੀਆਂ ਸੋਹਣੀਆਂ ਜਨਾਨੀਆਂ ਦੀ ਭਲਾ ਕੋਈ ਪੁੱਛਣ ਵਾਲਾ ਹੋਵੇ ਵੀ ਜੇ ਜਾਨ ਬਣਾਉਣ ਵਾਲੀ ਚੀਜ਼ ਤੇ ਜਾਨ ਕੱਢਣ ਵਾਲੀ ਚੀਜ਼ ਦੀ ਫੋਟੋ ਲਾਓਗੇ ਤਾਂ ਸਵਾਹ ਸਾਡੀ ਸਿਹਤ ਬਣਾਓਗੇ
ਚਾਚਾ ਜੀ ਡਾਕਟਰਾਂ ਦੇ ਮੁਤਾਬਕ ਤਾਂ ਬਗੈਰ ਘਿਓ ਖਾਦੇ ਵੀ ਸਿਹਤ ਬਣ ਸਕਦੀ ਆ ਆ ਮਾਰ ਲਿਆ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਨੇ
ਇਹ ਤਾਂ ਗੱਲ ਤੂੰ ਕਹਿਣਾ ਪਰ ਸਾਡੇ ਪਿੰਡ ਵਾਲੇ ਜਾਗਰ ਅਮਲੀ ਨੂੰ ਤਾਂ ਪੁੱਛ ਕੇ ਦੇਖ ਉਹਦਾ ਕੁਝ ਹੋਰ ਹੀ ਕਹਿੰਦਾ
ਉਹ ਕੀ ਕਹਿੰਦਾ
ਉਹ ਕਹਿੰਦਾ ਜਿਹੜਾ ਖਾਂਦਾ ਭੀਮ ਨਿਤ ਨਵੀਂ ਲਾਉਂਦਾ ਸਕੀਮ ਜਿਹੜਾ ਖਾਂਦਾ ਭੁੱਕੀ ਉਹ ਕੰਮ ਦੀ ਕੱਢਦਾ ਧੁੱਕੀ ਜਿਹੜਾ ਖਾਂਦਾ ਡੋਡੇ ਉਹਦੇ ਕਦੇ ਨਾ ਦੁਖਦੇ ਗੋਡੇ ਜਿਹੜਾ ਖਾਂਦਾ ਜਰਦਾ ਉਹ 100 ਸਾਲ ਨੀ ਮਰਦਾ ਜਿਹੜਾ ਪੀਂਦਾ ਬੀੜੀ ਉਹਦੇ ਸੱਪ ਲੜੇ ਨਾ ਕੀੜੀ ਜਿਹਨੇ ਖਾਦਾ ਘਿਓ ਸਾਲਾ ਸਵੇਰੇ ਹੀ ਮਰਿਆ ਲਾਓ
ਚਾਚਾ ਜੀ ਬੜਾ ਅਮਲੀਆਂ ਮਗਰ ਨੀ ਲੱਗੀ ਦਾ
ਆਹੋ ਤੂੰ ਤਾਂ ਚਾਹੁੰਦਾ ਤੇਰੇ ਮਗਰ ਲਾ ਕੇ ਮੈਂ ਘਿਓ ਖਾ ਲਵਾਂ ਤੇ ਦੂਏ ਦਿਨ ਹੀ ਆਪਣੀ ਫੋਟੋ ਤੇ ਹਾਰ ਪਵਾ ਲਵਾਂ ਮੈਨੂੰ ਕਹਿੰਦਾ ਤੂੰ ਖਾ ਲਾ ਘਿਓ
ਉਹ ਜਿਹੜਾ ਘਿਓ ਮੱਖਣ ਬਚਪਨ ਚ ਖਾਣਾ ਸੀ ਖਾ ਲਿਆ
ਓਏ ਜੇ ਤੈਨੂੰ ਘਿਓ ਮੱਖਣ ਬਚਪਨ ਚ ਜੁੜਿਆ ਹੁੰਦਾ ਤੂੰ ਕੇਲੇ ਵਰਗਾ ਹੋਣਾ ਸੀ ਛੋਟਾ ਹੁੰਦਾ ਨੀਲੂ ਇੰਨਾ ਕਮਜ਼ੋਰ ਸੀ ਕਿ ਜਿਹੜਾ ਵੀ ਕੰਮ ਕਰਦਾ ਸੀ ਉੱਥੇ ਹੀ ਗਿਰ ਪੈਂਦਾ ਸੀ ਕਿਤਾਬ ਖੋਲਦਾ ਬਾਅਦ ਚ ਸੀ ਪਹਿਲਾਂ ਉੱਤੇ ਗਿਰ ਪੈਂਦਾ ਸੀ
ਚਾਹੇ ਪਹਿਲਾਂ ਗਿਰਦਾ ਸੀ ਚਾਹੇ ਪਿੱਛੋਂ ਗਿਰਦਾ ਸੀ ਫਿਰ ਵੀ MBA ਕਰ ਗਿਆ
ਮੈਂ MA ਵੀ ਸੁਣੀ ਆ BA ਵੀ ਸੁਣੀ ਆ ਆ ਵਿੱਚ ਵਿਚਾਲਾ ਜਾ ਕੀ ਹੁੰਦਾ ਜਿਹੜਾ ਤੂੰ ਕਰ ਗਿਆ
ਆਪ ਤੋਂ ਮੈਟ੍ਰਿਕ ਵੀ ਨਹੀਂ ਹੋਈ ਤੇ ਸਾਡੀ MBA ਨੂੰ ਵਿੱਚ ਵਿਚਾਲਾ ਦੱਸਦਾ
ਹਾਂ ਚਾਚਾ ਜੀ ਤੁਸੀਂ ਮੈਟ੍ਰਿਕ ਵੀ ਨਹੀਂ ਕੀਤੀ
ਅਸਲ ਚ ਬੀਬਾ ਮੇਰਾ ਚੌਥੀ ਜੇ ਕਾਇਦਾ ਪਾੜ ਗਿਆ ਸੀ ਨਹੀਂ ਆ ਵਿੱਚ ਵਿਚਾਲਾ ਤਾਂ ਮੈਂ ਵੀ ਕਰ ਜਾਣਾ ਸੀ
ਅੰਗਰੇਜ਼ੀ ਸਕੂਲ ਦਾ ਕਦੇ ਮੂੰਹ ਨਹੀਂ ਵੇਖਿਆ ਰੀਸਾਂ ਕਰਦਾ MBA ਦੀਆਂ
ਆ ਜਿਨ੍ਹਾਂ ਨੂੰ ਤੂੰ ਅੰਗਰੇਜ਼ੀ ਸਕੂਲ ਦੱਸਦਾ ਨਾ ਇਹ ਸਭ ਪੈਸੇ ਬਟੋਰਨ ਦੀਆਂ ਦੁਕਾਨਾਂ ਨੇ ਜਿਨ੍ਹਾਂ ਨੇ ਸਾਡੇ ਸਰਕਾਰੀ ਸਕੂਲਾਂ ਨੂੰ ਪਛਾੜਤਾ ਓਏ ਲਾਣਤਾ ਇਹੋ ਜਿਹੇ ਗੈਰ ਸਰਕਾਰੀ ਸਕੂਲਾਂ ਦੇ ਜਿਨ੍ਹਾਂ ਨੇ ਤਾਮਿਲਨਾਡੂ ਦੇ 86 ਮਾਸੂਮ ਬੱਚਿਆਂ ਨੂੰ ਜਿੰਦਾ ਸਾੜਤਾ
ਚਾਚਾ ਜੀ ਗੱਲ ਤਾਂ ਤੁਹਾਡੀ ਸਹੀ ਹੈ ਇਹੋ ਜਿਹੇ ਗੈਰ ਸਰਕਾਰੀ ਸਕੂਲਾਂ ਦੀਆਂ ਫੀਸਾਂ ਸਭ ਤੋਂ ਵੱਧ ਤੇ ਸਹੂਲਤਾਂ ਸਭ ਤੋਂ ਘੱਟ
ਓਏ ਬੀਬਾ ਮੈਂ ਤਾਂ ਕਹਿਣਾ ਇਹੋ ਜਿਹੇ ਅੰਗਰੇਜ਼ੀ ਸਕੂਲਾਂ ਨਾਲੋਂ 1000 ਦਰਜੇ ਚੰਗੇ ਸੀ ਸਾਡੇ ਤੱਪੜ ਮਾਰਕਾ ਸਕੂਲ ਜਿੱਥੇ ਮੈਂ 5ਵੀਂ ਪਾਸ ਕੀਤੀ ਹੈ
ਨਾਲੇ ਤਾਂ ਕਹਿੰਦੇ ਸੀ ਕਿ ਚੌਥੀ ਚ ਮੇਰਾ ਕਾਇਦਾ ਪਾੜ ਗਿਆ
ਬੈਗਾਨੀ ਰਾਮ ਨਾਲ ਤੂੰ ਦੇਖਣ ਗਈ ਸੀ ਹਾਂ ਭਤੀਜ ਮੈਂ ਦੱਸ ਰਿਹਾ ਸੀ ਕਿ ਸਾਡੇ ਸਕੂਲ ਵਿੱਚ ਕਮਰਿਆਂ ਦਾ ਤਾਂ ਨਾਂ ਥੇ ਨਹੀਂ ਸੀ ਹੁੰਦਾ
ਫੇਰ ਕਲਾਸਾਂ ਕਿੱਥੇ ਲੱਗਦੀਆਂ ਹੁੰਦੀਆਂ ਸੀ
ਬਾਹਰ ਰੜੇ ਮੈਦਾਨ ਚ ਜਦੋਂ ਧੁੱਪ ਲੱਗਣੀ ਜਮਾਤ ਘੜੀਸ ਕੇ ਕਰੇ ਧਰੇਕਾਂ ਥੱਲੇ ਲੈ ਜਾਣੀ ਕਦੇ ਨਿੰਮ ਕੋਲੇ ਸਾਰਾ ਸਾਲ ਨਾ ਫਿਣਸੀਆਂ ਨਿਕਲਣੀਆਂ ਨਾ ਫੋੜੇ ਨੀਲੂ ਮੀਂਹ ਆਉਣਾ ਸਿਰ ਤੇ ਫੱਟੀਆਂ ਰੱਖ ਕੇ ਘਰਾਂ ਨੂੰ ਭੱਜ ਲੈਣਾ ਸਾਰੀ ਸਿਆਹੀ ਚੋ ਚੋ ਕੇ ਧੁਨੀ ਚ ਇਕੱਠੀ ਹੋ ਜਾਣੀ ਘਰੇ ਜਾ ਕੇ ਫੇਰ ਧੁਨੀ ਚੋ ਦਵਾਤ ਭਰ ਲੈਣੀ ਆਪਣੇ ਕੋਲ ਹੀ ਬਣਾ ਬਣਾ ਕੇ ਭੈਣ ਜੀ ਨੇ ਸੁਨੇਹੇ ਮਾਸਟਰਾਂ ਨੂੰ ਦੇਈ ਜਾਣੇ ਅੱਗੇ ਮਾਸਟਰ ਜੀ ਭੈਣ ਜੀ ਯਾਦ ਕਰਦੇ ਆ ਅੱਗੋ ਮਾਸਟਰ ਨੇ ਵੀ ਗੱਲ ਹਾਸੇ ਪਾ ਦੇਣੀ ਉਹ ਯਾਦ ਕਰਨ ਨੂੰ ਯਾਰ ਮੈਂ ਕਿਹੜਾ ਪਹਾੜ ਆ
ਚਾਚਾ ਜੀ ਇਹਦਾ ਮਤਲਬ ਤੁਹਾਡਾ ਬਚਪਨ ਤਾਂ ਬਹੁਤ ਰੰਗੀਨ ਗੁਜ਼ਰਿਆ
ਭਤੀਜ ਬਚਪਨ ਤਾਂ ਬੜਾ ਰੰਗੀਨ ਸੀ ਪਰ ਟੈਲੀਵਿਜ਼ਨ ਬਲੈਕ ਐਂਡ ਵਾਈਟ ਹੁੰਦੇ ਸੀ
ਚਾਚਾ ਜੀ ਬਲੈਕ ਐਂਡ ਵਾਈਟ ਟੀਵੀ ਉਦੋਂ ਬਿਜਲੀ ਨਾਲ ਚੱਲਦੇ ਹੁੰਦੇ ਸੀ
ਨਹੀਂ ਧੱਫੇ ਨਾਲ ਚੱਲਦੇ ਹੁੰਦੇ ਸੀ
ਚਾਚਾ ਜੀ ਮਾਫ਼ ਕਰਨਾ ਜਿੱਦਾਂ ਤੁਹਾਡੇ ਲੱਛਣ ਸੀ ਧੱਫੇ ਤਾਂ ਤੁਹਾਨੂੰ ਪੈਂਦੇ ਨੇ ਮਾਸਟਰਾਂ ਤੋਂ
ਪੁੱਛਣਾ ਭਤੀਜ ਇੱਕ ਵਾਰੀ ਸਵੇਰੇ ਸਵੇਰੇ ਸਾਡਾ ਸਾਹ ਵਾਲਾ ਮਾਸਟਰ ਮੁਰਾਈ ਲਾਲ ਨਹਿਰ ਚ ਨਹਾ ਰਿਹਾ ਸੀ
ਉਹ ਪੁੱਤਰਾ ਠੰਡੇ ਠੰਡੇ ਪਾਣੀ ਨਹਾਣਾ ਚਾਹੀਏ
ਮੈਂ ਉਹਦੇ ਸਾਰੇ ਕੱਪੜੇ ਚੱਕ ਕੇ ਭੱਜਿਆ ਸਕੂਲ ਤੇ ਕਲਾਸ ਨੂੰ ਕਿਹਾ ਪੁੱਤਰ ਐਸ਼ ਕਰੋ ਅੱਜ 5ਵੇਂ ਪੀਰੀਅਡ ਦੀ ਛੁੱਟੀ ਆ ਕਹਿੰਦੇ ਕਿਉਂ ਮੈਂ ਕਿਹਾ ਅੱਜ ਮਾਸਟਰ ਨੂੰ ਮੈਂ ਨਹਿਰ ਚੋਂ ਨਿਕਲਣ ਜੋਗਾ ਨਹੀਂ ਛੱਡਿਆ ਜੇ ਨਿਕਲਿਆ ਤਾਂ ਮੇਰੇ ਭਾਈ ਨਿਕਲੂ
ਫਿਰ ਰਾਤ ਨੂੰ ਨਿਕਲਿਆ
ਓਏ ਕਾਹਨੂੰ ਮੈਂ ਕੱਪੜਿਆਂ ਨਾਲ ਮਾਸਟਰ ਦਾ ਅਖਬਾਰ ਚੱਕਣਾ ਭੁੱਲ ਗਿਆ ਸੀ ਬਸ ਉਹੀ ਅਖਬਾਰ ਲਪੇਟ ਕੇ ਮਾਸਟਰ ਬਾਹਰ ਨਿਕਲਿਆ
ਫੇਰ ਤਾਂ ਪਹੁੰਚ ਗਿਆ ਹੋਣਾ ਪੰਜਵੇਂ ਪੀੜ ਤੱਕ ਸਕੂਲ।
ਓਏ ਪਿੰਡ ਵਾਲੇ ਪਹੁੰਚਣ ਦਿੰਦੇ ਆ, ਉਹ ਮਾਟਰ ਨੂੰ ਖੜਾ ਖੜਾ ਕੇ ਖਬਰਾਂ ਪੜਨ ਲੱਗ ਪਏ।
ਫੇਰ
ਇੱਕ ਖਬਰ ਨੇ ਮਾਟਰ ਨੂੰ ਬੜਾ ਖੱਜਲ ਕੀਤਾ।
ਕਿਉਂ?
ਉਸ ਖਬਰ ਦੇ ਅਖੀਰ ਚ ਲਿਖਿਆ ਹੋਇਆ ਸੀ ਬਾਕੀ ਖਬਰ ਸਫਾ 8 ਤੇ।
ਫੇਰ
ਕੀ ਲੋਕਾਂ ਨੇ ਮਿੰਟ ਲਾਇਆ ਅਖਬਾਰ ਉਲਟਾਉਣ ਨੂੰ ਤੇ ਦੂਏ ਦਿਨ ਸਵੇਰੇ ਸਵੇਰੇ ਆ ਕੇ ਮਾਟਰ ਨੇ ਮੈਨੂੰ ਢਾਲਿਆ। ਬਈ ਤੌੜੀ ਵਾਲੀ ਜੁੱਤੀ ਨਾਲ ਉਹ ਤੌੜੀ ਲਾਹੀ, ਉਹ ਤੌੜੀ ਲਾਹੀ ਕੇ ਰਹੇ ਰੱਬ ਦਾ ਨਾਉ, ਲੱਤਾਂ ਰਾਹੀਂ ਕੰਨ ਫੜਾ ਕੇ ਬਣਾ ਲਿਆ ਮੁਰਗਾ ਤੇ ਛਿੱਤਰ ਮਾਰ ਕੇ ਕਿਹਾ ਕਰੇ ਚੱਕ ਟਿੱਕੀ ਤਾਂ ਨੂੰ, ਚੱਕ ਟਿੱਕੀ ਤਾਂ ਨੂੰ। ਮੈਂ ਕਿਹਾ ਮਾਟਰ ਜੀ ਜਿਹੜੀ ਵਿਚਾਰੀ ਪਹਿਲਾਂ ਹੀ ਡਿੱਗੀ ਉਹਨੂੰ ਹੋਰ ਕਿੰਨੀ ਕੁ ਚੱਕਾਂ, ਨਹੀਂ ਚੱਕ ਤਾਂ ਨੂੰ ਹੋਰ ਚੱਕ ਤਾਂ ਨੂੰ। ਮੈਂ ਕਿਹਾ ਮਾਟਰ ਜੀ ਬਸ ਕਰੋ, ਹੋਰ ਉੱਚੀ ਚੁਕਾ ਕੇ ਉੱਪਰ ਅੰਟੀਨਾ ਲਾਉਣਾ।
ਚਾਚਾ ਜੀ ਇਸ ਕੇਸ ਤੁਹਾਡੇ ਨਾਲ ਕੋਈ ਹਮਦਰਦੀ ਨੀ ਕਿਉਂਕਿ ਸਾਰਾ ਕਸੂਰ ਤੁਹਾਡਾ ਹੀ ਸੀ।
ਓਏ ਕਮਲਿਆ ਕਸੂਰ ਮੇਰਾ ਨੀ, ਕਸੂਰ ਅਖਬਾਰ ਵਾਲਿਆਂ ਦਾ ਜਿਹੜੇ ਇੱਕ ਤੋਂ ਪੂਰੀ ਖਬਰ ਨੀ ਛਾਪਦੇ।
ਸ਼ਾਬਾਸ਼ ਏ, ਮਾਸਟਰਾਂ ਦੇ ਕੱਪੜੇ ਚੁੱਕੋ ਤੁਸੀਂ ਤੇ ਕਸੂਰ ਅਖਬਾਰ ਵਾਲਿਆਂ ਦਾ।
ਓਏ ਬੀਬਾ ਜੀ ਜੇ ਰਾਜ ਕਪੂਰ ਜੀ ਸੰਗਮ ਫਿਲਮ ਚ ਝੋਲੇ ਵਾਲੀ ਬੀਨ ਜੀ ਵਜਾ ਕੇ ਵਜੰਤੀ ਮਾਲਾ ਦੇ ਲੀੜੇ ਚੱਕ ਸਕਦੇ ਆ ਤਾਂ ਮੈਂ ਆਪਣੇ ਮਾਸਟਰ ਮਰਾਇਲਾ ਤੇ ਨੀ ਚੱਕ ਸਕਦਾ।
ਵੈਸੇ ਨੀਲੂ ਬਚਪਨ ਸ਼ਰਾਰਤਾਂ ਸਾਰੇ ਕਰਦੇ ਆ।
ਪੁੱਛਣਾ ਬਤੀ ਹਜੇ ਪਰਸੋਂ ਦੀ ਗੱਲ ਆ, ਮੈਂ ਆਪਣੇ ਮਹੱਲੇ ਚ ਤੁਰਿਆ ਜਾਵਾਂ ਕੀ ਵੇਖਦਾ ਹੈ ਕਿ ਛੋਟੇ ਜਿਹੇ ਕਾਦਾ ਜਵਾਕ ਆਪਣੇ ਘਰ ਦੇ ਬਾਹਰ ਅੱਡੀਆਂ ਚੁੱਕ ਕੇ ਡੋਰ ਬੈਲ ਵਜਾਉਣ ਦੀ ਕੋਸ਼ਿਸ਼ ਕਰੇ ਤੇ ਹੱਥ ਉਹਦਾ ਉਪੜੇ ਨਾ। ਮੈਨੂੰ ਤਰਸ ਜਿਹਾ ਆਇਆ ਕਿ ਵਿਚਾਰਾ ਧੁੱਪ ਚ ਖੜਾ, ਮੈਂ ਉਹਨੂੰ ਗੋਦੀ ਚੁੱਕ ਕੇ ਬੈਲ ਵਜਾਤੀ ਤੇ ਕਿਹਾ ਚੱਲ ਪੁੱਤਰਾ ਹੁਣ ਜਾ ਆਪਣੇ ਘਰੇ। ਫਿਰ ਮੈਨੂੰ ਪਤਾ ਕੀ ਕਹਿੰਦਾ?
ਕੀ
ਕਹਿੰਦਾ? ਅੰਕਲ ਜੀ ਆਪਣਾ ਆਪਣਾ ਘਰ ਕੋਈ ਨੀ, ਭੱਜ ਲਓ ਕੁੱਟ ਬਹੁ ਪੈਣੀ ਆ। ਆਪ ਤਾਂ ਸੌਣ ਦਾ ਭੱਜ ਗਿਆ ਤੇ ਜਨਾਨੀ ਬਾਹਰ ਨਿਕਲ ਕੇ ਮੇਰੇ ਗਲ ਪੈ ਗਈ। ਕਹਿੰਦੀ ਬਾਬਾ ਧੌਲਾ ਤੇਰਾ ਝਾਟਾ, ਹਰ 5 ਮਿੰਟ ਬਾਅਦ ਆ ਕੇ ਘੰਟੀ ਵਜਾਈ ਜਾਂਦਾ, ਤੈਨੂੰ ਹੈ ਭੋਰਾ ਸ਼ਰਮ ਦਾ ਘਾਟਾ? ਫਿਰ ਕੀ ਮੈਂ ਅਗਲੇ ਮੋੜ ਤੇ ਜਾ ਕੇ ਉਹੀ ਜਵਾਕ ਫੜ ਲਿਆ।
ਫਿਰ ਥੱਪੜ ਲਾਇਆ?
ਨਹੀਂ, ਪਿਆਰ ਨਾਲ ਸਮਝਾਇਆ। ਮੈਂ ਕਿਹਾ ਕਾਕਾ ਕਿੰਨਵੀਂ ਚ ਪੜ੍ਹਦਾ? ਕਹਿੰਦਾ ਜੀ 5ਵੀਂ ਚ। ਮੈਂ ਕਿਹਾ ਇਸ ਵੇਲੇ ਤੇਰੇ ਨਾਲ ਦੇ ਸਾਰੇ ਬੱਚੇ ਸਕੂਲ ਪੜ੍ਹਨ ਗਏ ਹੋਇਆ, ਤੂੰ ਕਿਉਂ ਨੀ ਗਿਆ?
ਫਿਰ ਕੀ ਕਹਿੰਦਾ?
ਕਹਿੰਦਾ ਜੀ ਉਹ ਤਾਂ ਸਾਰੇ ਪੜ੍ਹਨ ਜਾਂਦੇ ਆ, ਮੇਰਾ ਕੀ ਆ, ਮੈਂ ਤਾਂ ਬਾਥਰੂਮ ਚ ਗੰਦੀਆਂ ਗੱਲਾਂ ਲਿਖਣ ਜਾਣਾ ਹੁੰਦਾ ਸ਼ਾਮ ਨੂੰ ਲਿਖਿਆ।
ਚਾਚਾ ਜੀ ਤੁਹਾਨੂੰ ਤਾਂ ਫਿਰ ਆਪਣਾ ਸਕੂਲ ਯਾਦ ਆ ਗਿਆ ਹੁਣ ਉਸ ਵੇਲੇ।
ਸੱਚੀ ਗੱਲ ਆ, ਦੂਏ ਦਿਨ ਮੈਂ ਮਨ ਬਣਾਇਆ ਕਿ ਮਨਾ ਜਿਹੜੇ ਸਕੂਲ ਪੜ੍ਹੇ ਆ ਵੇਖ ਕੇ ਤਾਂ ਆਈਏ ਹੁਣ ਕਿੱਦਾਂ ਦਾ। ਜਾ ਕੇ ਕੀ ਵੇਖਦਾ, ਤਰੇਕਾਂ ਪੱਟੀਆਂ ਗਈਆਂ, ਪੱਟੀਆਂ ਚੱਕੀਆਂ ਗਈਆਂ, ਬਾਲੇ ਚੱਕੇ ਗਏ, ਛੱਤਾਂ ਪੱਕੀਆਂ ਪਈਆਂ, ਇੱਕ ਕਮਰੇ ਦੇ ਬਾਹਰ ਲੱਗੀ ਨੇਮ ਪਲੇਟ ਪੜ੍ਹੀ, ਹੈਡਮਾਸਟਰ ਦੁਖੀ ਆ ਰਹਾ। ਮੈਂ ਸੋਚਿਆ ਚਲੋ ਪਹਿਲਾਂ ਇਹਨਾਂ ਨਾਲ ਹੀ ਦੁੱਖ ਸੁੱਖ ਕਰਕੇ ਆਉਣੇ ਆ, ਪਰ ਜਦੋਂ ਭਤੀਜ ਮੈਂ ਦਰਵਾਜ਼ਾ ਖੋਲਿਆ ਅੰਦਰ ਟੱਪ 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 ਪਾਣੀ ਦੀ ਆਵਾਜ਼ ਆਵੇ।
ਅੱਛਾ ਅੱਛਾ, ਉਹ ਮੀਂਹ ਦਾ ਪਾਣੀ ਹੋਣਾ ਜਿਹੜਾ ਛਾਤਰਾਂ ਚੋ ਕੇ ਟਿਪ ਟਿਪ ਦੀ ਆਵਾਜ਼ ਕਰਦਾ ਸੀ।
ਓਏ ਕਾਨੂੰ, ਉਹ ਤਾਂ ਕਿਸੇ ਸ਼ਰਾਰਤੀ ਦਿਮਾਗ ਦੀ ਖੋਜ ਦਾ ਨਤੀਜਾ ਸੀ ਜਿਹਨੇ ਹੈਡਮਾਸਟਰ ਦੀ ਨੇਮ ਪਲੇਟ ਵਾਲਾ ਫੱਟਾ ਉਹਦੇ ਦਫ਼ਤਰ ਮੂਹਰਿਓਂ ਪੱਟ ਕੇ ਬਾਥਰੂਮ ਮੂਹਰੇ ਖੜਤਾ ਸੀ।
ਇਹਦਾ ਮਤਲਬ ਛੱਤ ਨੀ ਸੀ ਚੋਂਦੀ, ਇਹ ਸਾਰਾ ਖੁੱਲੀ ਟੂਟੀ ਦਾ ਸੀ ਖੇਡ।
ਮੈਂ ਸੋਚਿਆ ਮਨਾ ਜੇ ਭੁਲੇਖੇ ਨਾਲ ਬਾਥਰੂਮ ਚ ਵੜੀ ਗਿਆ ਪਹਿਲਾਂ ਆਹੀ ਕੰਮ ਨਵੇੜ। ਜਿਉਂ ਹੀ ਮੈਂ ਹੌਲਾ ਹੋਣ ਲਈ ਸੀਟ ਤੇ ਬਹਿ ਕੇ ਅੱਖਾਂ ਸਾਹਮਣੇ ਕੰਧ ਤੇ ਗੱਡੀਆਂ, ਮੈਂ ਆਪਣੇ ਆਪ ਨੂੰ ਕੋਸਾਂ ਵੀ ਚੱਲ ਰਿਹਾ ਤੂੰ ਕਿਉਂ ਇੱਥੇ ਬੈਠਾ ਹੋਏ।
ਇਹੋ ਜਿਹਾ ਕੀ ਪੜ੍ਹ ਲਿਆ?
ਉੱਥੇ ਲਿਖਿਆ ਲੋਕੀ ਚੰਦ ਤੇ ਪਹੁੰਚ ਗਏ, ਤੂੰ ਅਜੇ ਇੱਥੇ ਬੈਠਾ ਹੋਏ। ਮੈਂ ਨਾਲ ਹੀ ਉੱਠ ਖੜਿਆ।
ਫਿਰ ਬਾਹਰ ਆ ਗਏ?
ਆਣਾ ਹੀ ਸੀ, ਹੋਰ ਰਾਕਟ ਫੜ ਕੇ ਚੰਦ ਤੇ ਜਾਣਾ ਸੀ। ਬਾਹਰ ਆ ਕੇ ਕੀ ਵੇਖਦਾ, ਸ਼ਾਇਦ 8-10 ਕਿਲੋਮੀਟਰ ਸਾਈਕਲ ਚਲਾਉਣ ਬਾਅਦ ਮੁੜਕੋ ਮੁੜਕੀ ਹੋਏ SST ਮਾਸਟਰ ਨੇ ਆਉਂਦੇ ਨੇ ਕਮੀਜ਼ ਲਾ ਕੇ ਇੱਕ ਪਾਸੇ ਰੱਖਤੀ ਤੇ ਮੇਜ਼ ਤੇ ਲੱਤਾਂ ਨਸਾਲ ਕੇ ਆਰਾਮ ਨਾਲ ਬਹਿ ਗਿਆ। ਮੈਂ ਕਿਹਾ ਹੁਣ ਇਹਦੇ ਕੋਲ ਚੱਲਦੇ ਆ। ਮੈਨੂੰ ਕਲਾਸ ਵੱਲ ਤੁਰੇ ਆਉਂਦੇ ਨੂੰ ਵੇਖ ਕੇ ਬੱਚਿਆਂ ਨੂੰ ਪਤਾ ਨੀ ਕੀ ਭੁਲੇਖਾ ਪੈ ਗਿਆ। ਮਾਟਰ ਨੂੰ ਕਹਿੰਦਾ, ਮਾਟਰ ਜੀ ਤੁਹਾਡੇ ਪਿੱਛੇ DO ਸਾਹਿਬ ਤੁਰੇ ਆ ਰਹੇ ਆ। ਭਾਈ ਮਾਟਰ ਵਿਚਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਆਪਣੇ ਜਾਣੀ ਚਲਾਕੀ ਜੀ ਵਰਤ ਕੇ ਕਲਾਸ ਵੱਲ ਪਿੱਠ ਕਰਕੇ ਕਹਿੰਦਾ, ਬੱਚੋ ਇਹਨੂੰ ਰੀੜ ਦੀ ਹੱਡੀ ਕਹਿੰਦੇ ਆ, ਇਹ ਇੱਥੋਂ ਸ਼ੁਰੂ ਹੁੰਦੀ ਆ ਤੇ ਇੱਥੇ ਖਤਮ ਹੁੰਦੀ ਆ। ਬਾਈ ਪਤਾ ਨੀ ਉਹ ਮਰੀਅਲ ਜੇ ਜਵਾਕ ਦੀ ਮਾਟਰ ਨਾਲ ਕੀ ਦੁਸ਼ਮਣੀ ਸੀ। ਉੱਠ ਕੇ ਪੈਂਦੀ ਸੱਟੇ ਮੈਨੂੰ ਕਹਿੰਦਾ, DO ਸਾਹਿਬ ਜੀ ਇਹ ਰੀੜ ਦੀ ਹੱਡੀ ਉੱਡੀ ਕੋਈ ਨੀ, ਇਹ ਭੈਣ ਜੀ ਨੂੰ ਡੋਲੇ ਦਿਖਾਉਣ ਦਾ ਮਾਰਾ ਰੋਜ਼ ਹੀ ਝੱਗਾ ਜਿਹਾ ਲਾ ਕੇ ਬਹਿ ਜਾਂਦਾ ਵੱਡਾ ਸਲਮਾਨ ਖਾਨ। ਬਾਈ ਇਦੋਂ ਪਹਿਲਾਂ ਮਾਟਰ ਉਹਨੂੰ ਭੰਬੂ ਤਾਰੇ ਦਿਖਾਉਂਦਾ, ਮੈਂ ਵਿੱਚੇ ਹੀ ਆਪਣਾ ਬਿਆਨ ਦੱਗ ਗਿਆ। ਮੈਂ ਕਿਹਾ ਮਾਟਰ ਜੀ ਮੈਂ DO ਕੋਈ ਨੀ, ਮੈਂ ਤਾਂ ਇਸ ਸਕੂਲ ਦਾ ਓਲਡ ਸਟੂਡੈਂਟ ਹਾਂ, ਤਾਂ ਕਿਤੇ ਜਾ ਕੇ ਮਾਟਰ ਦੇ ਸਾਹ ਵਿੱਚ ਸਾਹ ਆਇਆ। ਮੈਂ ਹਜੇ ਜਾਣ ਹੀ ਲੱਗਿਆ ਸੀ ਕਿ ਰੱਬ ਦੀ ਐਸੀ ਕੁਦਰਤ, ਉੱਥੇ ਸੱਚੀ ਮੁੱਚੀ DO ਸਾਹਿਬ ਨੇ ਪੈਰ ਪਾ ਲਿਆ ਤੇ ਇੰਨੇ ਨੂੰ ਇੱਧਰ ਮਾਟਰ ਨੇ ਜਾਂਭਲ ਕੇ ਪਜਾਮਾ ਵੀ ਲਾ ਲਿਆ। ਬੜੀ ਗਰਮੀਆਂ ਇੱਧਰ DO ਸਾਹਿਬ ਨੇ ਮੈਨੂੰ ਮਾਟਰ ਸਮਝ ਕੇ ਕੈੜੀ ਜੀ ਅੱਖ ਦਿਖਾਤੀ ਤੇ ਉੱਧਰ ਕੱਪੜਿਓਂ ਬਾਹਰ ਹੋਏ ਮਾਟਰ ਨੂੰ ਭਖਾਰੀ ਸਮਝ ਕੇ ਹੱਥ ਠਿਆਨੀ ਫੜਾਤੀ ਤੇ ਨਾਲ ਹੀ ਇਹ ਗੱਲ ਸਮਝਾਤੀ ਕਿ ਜਿੰਨੇ ਕੋਈ ਸ਼ਰਧਾ ਨਾਲ ਫੜਾ ਲਵੇ ਉਹਨੇ ਫੜ ਲਈਦੇ ਆ, ਐਵੇਂ ਨੀ ਬਹੁਤਾ ਸੰਗੀਦਾ, ਨਾਲੇ ਗਾਹਾਂ ਨੂੰ ਇੱਕ ਗੱਲ ਦਾ ਧਿਆਨ ਰੱਖੀਏ, ਸਕੂਲ ਆ ਬਾਹਰ ਦੁਕਾਨਾਂ ਤੇ ਜਾ ਕੇ ਮੰਗੀਦਾ। ਇੱਧਰ ਮਾਸਟਰ ਨੇ ਵੀ DO ਨੂੰ ਕੁਝ ਹੋਰ ਸਮਝ ਕੇ ਪਿੱਠ ਤੇ ਮਾਰ ਕੇ ਥਾਪੀ ਕੁਝ ਆਵਾ ਤਾਵਾ ਬੋਲਤਾ, ਕਹਿੰਦਾ ਮੈਨੂੰ ਸਮਝ ਨੀ ਆਉਂਦੀ ਇਸ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦਾ ਅੱਜ ਸੰਗਲ ਕਿਹਨੇ ਖੋਲਤਾ। ਡੀਓ ਕਹਿੰਦਾ ਸ਼ਟ ਅਪ ਓਏ ਮੈਂ ਡੀਓ ਆ ਨਾ ਕਿ ਸਕੂਲ ਦਾ ਕੋਈ ਪੁਰਾਣਾ ਵਿਦਿਆਰਥੀ। ਇੰਨੀ ਗੱਲ ਸੁਣ ਕੇ ਡੀਓ ਨੇ ਮਾਸਟਰ ਦੇ ਧਰਨ ਚਾੜਤੀ। ਸੁਣਦਿਆਂ ਸਾਰੀ ਮਾਸਟਰ ਦਾ ਹੋਸ਼ ਟਿਕਾਣੇ ਆ ਗਿਆ। ਵੇਖਦਿਆਂ ਵੇਖਦਿਆਂ ਸਕਿੰਟਾਂ ਚ ਮਾਸਟਰ ਫਿਰ ਕੱਪੜਿਆਂ ਚ ਆ ਗਿਆ। ਕਹਿੰਦਾ ਮਾਫ ਕਰਨਾ ਡੀਓ ਸਾਹਿਬ, ਇਸ ਨਿਦਾਨ ਮਾਸਟਰ ਨੇ ਤੁਹਾਨੂੰ ਪਛਾਣਿਆ ਨੀ, ਨਾਲੇ ਪਛਾਣਦਾ ਵੀ ਕਿਵੇਂ, ਅਫਸਰਾਂ ਦੇ ਕਿਹੜਾ ਮੱਥੇ ਤੇ ਲਿਖਿਆ ਹੁੰਦਾ। ਫਿਰ ਮੈਂ ਡੀਓ ਸਾਹਿਬ ਦੀ ਟਾਈ ਵੱਲ ਇਸ਼ਾਰਾ ਕਰਕੇ ਮਾਸਟਰ ਨੂੰ ਸਮਝਾਇਆ ਕਿ ਗਾਹਾਂ ਨੂੰ ਇੱਕ ਗੱਲ ਦਾ ਧਿਆਨ ਰੱਖੀ, ਅੱਜ ਦੇ ਗਲ ਚ ਲੀਡ ਜੀ ਲਟਕਦੀ ਹੁੰਦੀ ਆ, ਕੁਛ ਨਾ ਕੁਛ ਜ਼ਰੂਰ ਹੁੰਦਾ।
ਫੇਰ ਗੱਲ ਕਿੱਥੇ ਮੁੱਕੀ?
ਡੀਓ ਸਾਹਿਬ ਮਾਸਟਰ ਨੂੰ ਕਹਿੰਦੇ ਤੇਰੇ ਨਾਲ ਮੈਂ ਫੇਰ ਨਿਬੜੂ, ਪਹਿਲਾਂ ਕਲਾਸ ਦਾ ਟੈਸਟ ਲੈ ਲਈ। ਹਾਂ ਵੀ ਜਰਾ ਸਿੱਧੇ ਹੋ ਜਾਓ ਲਾਈਨਾਂ, ਸ਼ਾਬਾਸ਼। ਬੱਚੋ ਇਹ ਦੱਸੋ ਕਿ ਭਗਵਾਨ ਰਾਮ ਚੰਦਰ ਜੀ ਦਾ ਜਨਮ ਸਥਾਨ ਕਿੱਥੇ ਆ? ਸਾਰੀ ਕਲਾਸ ਨੇ ਬਾਹੂ ਝੰਡਿਆਂ ਤੋਂ ਵੀ ਉੱਚੇ ਹੱਥ ਚੱਕੇ ਹੋਏ। ਮਾਟਰ ਦੀਆਂ ਬਾਛਾਂ ਖਿਲ ਗਈਆਂ। ਉਹ ਮਰੀਅਲ ਜਿਹਾ ਜਵਾਕ ਮਾਟਰ ਦਾ ਦੁਸ਼ਮਣ ਜਵਾਬ ਦੇਣ ਨੂੰ ਸਭ ਤੋਂ ਫੇਰਤਾ ਹੂ। ਡੀਓ ਸਾਹਿਬ ਕਹਿੰਦੇ ਚੱਲ ਤੂੰ ਹੀ ਦੱਸ ਰਾਮ ਚੰਦਰ ਜੀ ਦਾ ਜਨਮ ਸਥਾਨ ਕਿਹੜਾ? ਕਹਿੰਦਾ ਜੀ ਇਟਲੀ। ਡੀਓ ਸਾਹਿਬ ਕਹਿੰਦੇ ਬੱਚੇ ਮੈਂ ਰਾਮ ਚੰਦਰ ਜੀ ਦਾ ਜਨਮ ਸਥਾਨ ਪੁੱਛਿਆ ਨਾ ਕਿ ਸੋਨੀਆ ਗਾਂਧੀ ਜੀ ਦਾ। ਕਹਿੰਦਾ ਜੀ ਪੱਕਾ ਇਟਲੀ? ਡੀਓ ਸਾਹਿਬ ਕਹਿੰਦੇ ਤੂੰ ਕਿਵੇਂ ਇਹਨੇ ਦਾਅਵੇ ਨਾਲ ਕਹਿ ਸਕਦਾ ਇਟਲੀ? ਕਹਿੰਦਾ ਜੀ ਅਸਲ ਵਿੱਚ ਮੇਰੇ ਘਰ ਦੇ ਨਾਲ ਇੱਕ ਮੰਦਰ ਹੈ, ਉੱਥੇ ਸਵੇਰੇ ਸਵੇਰੇ ਰੋਜ਼ ਭਜਨ ਲੱਗੇ ਹੁੰਦੇ ਆ। ਸੋ ਡੀਓ ਸਾਹਿਬ ਤੁਹਾਨੂੰ ਪਤਾ ਹੀ ਆ ਕਿ ਰੋਮ ਇਟਲੀ ਦੀ ਰਾਜਧਾਨੀ ਆ, ਫਿਰ ਹੋਇਆ ਨਾ ਰਾਮ ਚੰਦਰ ਜੀ ਦਾ ਜਨਮ ਸਥਾਨ ਇਟਲੀ।
ਗੱਲ ਤਾਂ ਵੈਸੇ ਉਹਨੇ ਲੌਜਿਕ ਨਾਲ ਕੀਤੀ ਸੀ।
ਉਸ ਲੜਕੇ ਦੀ ਕਹੀ ਹੋਈ ਗੱਲ ਹਾਸਾ ਤਾਂ ਜ਼ਰੂਰ ਪੈਦਾ ਕਰ ਗਈ, ਪਰ ਨਾਲ ਦੀ ਨਾਲ ਮੇਰੇ ਤੁਰ ਅੰਦਰ ਤੱਕ ਘਰ ਕਰ ਗਈ। ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਕਾਸ਼ ਉਸ ਲੜਕੇ ਦੀ ਸੋਚ ਮੁਤਾਬਕ ਰਾਮ ਚੰਦਰ ਜੀ ਇਟਲੀ ਚ ਪੈਦਾ ਹੋਏ ਹੁੰਦੇ ਤਾਂ ਸਾਡੇ ਅਯੋਧਿਆ ਦੇ ਰਾਮ ਮੰਦਿਰ ਤੇ ਬਾਬਰੀ ਮਸਜਿਦ ਦੇ ਮਸਲੇ ਹੁਣ ਨੂੰ ਕਦੋਂ ਦੇ ਹੱਲ ਹੋਏ ਹੁੰਦੇ।
ਚਾਚਾ ਜੀ ਵੈਸੇ ਸਾਡਾ ਸਾਰਾ ਮੁਲਕ ਹੀ ਮਸਲਿਆਂ ਨਾਲ ਘਿਰਿਆ ਪਿਆ, ਪਰ ਐਤਕੀ ਸਾਡੇ ਪੰਜਾਬ ਨੂੰ ਦੂਰਾ ਰਗੜਾ ਵੱਜਿਆ।
ਵਾਕਈ ਮਾਰ ਲਿਆ ਪਹਿਲਾਂ ਸੋਕੇ ਨੇ ਫਿਰ ਡੋਬੇ ਨੇ।
ਵੇਖੋ ਜੀ ਦਰਿਆਈ ਪਾਣੀਆਂ ਦਾ ਮਸਲਾ ਤਾਂ ਸਰਕਾਰਾਂ ਦੇ ਹੱਥ ਚ ਤੇ ਮੀਹਾਂ ਵਾਲਾ ਮਸਲਾ ਸਾਡੇ ਕਲਾਕਾਰਾਂ ਦੇ ਹੱਥ ਚ।
ਉਹ ਕਿਵੇਂ?
ਵੇਖੋ ਨਾ ਅੱਗੇ ਕਲਾਕਾਰ ਮੀਂਹ ਨੂੰ ਇਨਵਾਈਟ ਕਰਨ ਵਾਲੇ ਗੀਤ ਗਾਉਂਦੇ ਹੁੰਦੇ ਸੀ।
ਨਾ ਕਰ ਪਾਤੀ ਤੂੰ ਅੜੀ ਪੱਲਕੀ ਸੌਣ ਦੀ ਚੜੀ ਦੁੱਧ ਪੀ ਲੈ ਸਾਲ ਮਾਂ ਵਿਮ ਕਦੋਂ ਦੀ ਖੜੀ ਦੁੱਧ ਪੀ ਲੈ ਪਾਲ ਮਾਂ
ਚਿਮ ਕੇ ਗੀਤ ਸਾਵਨ ਗਾਏ ਆਏ ਬੀਬੀ ਬੀਬੀ
ਤੇ ਫਿਰ ਸੌਣ ਵੀ ਆਪਣੀ ਤਰੀਫ ਸੁਣ ਕੇ ਚੰਬਲ ਚੰਬਲ ਕੇ ਵਰਸਦਾ ਹੁੰਦਾ ਸੀ। ਤੇ ਹੁਣ ਇਸ ਦੇ ਉਲਟ ਜੇ ਭਾਈ ਤੁਸੀਂ ਮੀਂਹ ਮੂਹਰੇ ਸ਼ਰਤਾਂ ਹੀ ਰੱਖੀ ਜਾਓਗੇ ਕਿ ਉਦੋਂ ਆਈ ਜਦੋਂ ਮੇਰਾ ਢੋਲ ਘਰੇ ਆਊਗਾ ਫਿਰ ਮੀਂਹ ਨੇ ਕੀ ਆਉਣਾ, ਉਹ ਤਾਂ ਅੱਗੇ ਬਹਾਨੇ ਭਾਲਦਾ।
ਜਿਹੜੀ ਬਦਲੀ ਵਰਸਣ ਲੱਗੀ ਉਸ ਬਦਲੀ ਨੂੰ ਅੱਗ ਲੱਗ ਜਾਵੇ।
ਬਈ ਇਹ ਚਾਰ ਕਣੀਆਂ ਪੈ ਜਾਣਗੀਆਂ ਵੱਧ ਤੋਂ ਵੱਧ ਤੇਰਾ ਵਿਹੜਾ ਗਿੱਲਾ ਹੋਜੂ, ਢੋਲ ਲਿਆ ਕੇ ਉੱਥੇ ਪੋਚਾ ਲਾਉਣਾ, ਨਾਲੇ ਤੇਰਾ ਢੋਲ ਆ ਕਿ ਲੂਣ ਦੀ ਡਲੀ ਆ ਜਿਹੜਾ ਖੁਰਜੂ। ਸੋ ਇਨਸਾਨ ਨੂੰ ਆਪਣਾ ਸਵਾਰਥ ਛੱਡ ਕੇ ਮੁਲਕ ਬਾਰੇ ਸੋਚਣਾ ਚਾਹੀਦਾ। ਬਈ ਜੇ ਮੀਂਹ ਪਊਗਾ ਖੁਸ਼ਹਾਲੀ ਆਊਗੀ ਚਾਰ ਦਾਣੇ ਪੱਕੇ ਆਉਣਗੇ ਤਾਂ ਜਾ ਕੇ ਮੁਲਕ ਦੇ ਨਾਜਾਂ ਦੇ ਭੰਡਾਰ ਭਰਨਗੇ। ਬੱਲੇ ਨੀ ਤੇਰੇ, ਹੁਣ ਤੇਰੇ ਢੋਲ ਪਿੱਛੇ ਅਸੀਂ ਆਪਣੇ ਮੁਲਕ ਦੇ ਢੋਲ ਖਾਲੀ ਕਰਾ ਲਈਏ।
ਚਾਚਾ ਜੀ ਇਸ ਤੋਂ ਇਲਾਵਾ ਬੜਾ ਹੋਰ ਵੀ ਕੋਈ ਕਲਾਕਾਰ ਆ ਜਿਹਨੇ ਮੀਂਹ ਨੂੰ ਭਜਾਉਣ ਚ ਯੋਗਦਾਨ ਪਾਇਆ?
ਹੈਗਾ ਇੱਕ ਹੋਰ ਭੱਦਰ ਪੁਰਸ਼ ਜੋ ਮੂੰਹ ਰਾਹੀਂ ਗਾਉਣ ਵਾਲਾ ਗੀਤ ਨੱਕ ਰਾਹੀਂ ਗਾਈ ਜਾਂਦਾ। ਮੀਂਹ ਦੀ ਚਮਚੀ ਦਾ ਕੀ ਮਾਰਨੀ ਸੀ, ਉਲਟਾ ਸੌਣ ਨੂੰ ਅੱਗਾਂ ਲਾਈ ਜਾਂਦਾ। ਸਾਵਣ ਮੈਂ ਨਾ ਗਈ ਆਗ ਦਿਲ ਮੇਰਾ ਬਾਅਦ ਚ ਪਤਾ ਨੀ ਕੀ ਘਾਲਾ ਮਾਲਾ ਜਿਹਾ ਕਰ ਜਾਂਦਾ ਬਈ ਭਾਈ ਜੇ ਸੌਣ ਨੂੰ ਅੱਗਾਂ ਲਾਏਗਾ ਤੇ ਮੀਂਹ ਨੇ ਸਵਾ ਹੋਣਾ।
ਚਾਚਾ ਜੀ ਤੁਹਾਨੂੰ ਪਤਾ ਤੁਸੀਂ ਕਿਸ ਫਨਕਾਰ ਦੀ ਗੱਲ ਕਰ ਰਹੇ ਹੋ? ਤੁਸੀਂ ਦਲੇਰ ਮਹਿੰਦੀ ਜੀ ਦੇ ਛੋਟੇ ਭਰਾ ਮੀਕਾ ਜੀ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਉਸ ਘਰਾਣੇ ਚ ਜਨਮ ਲਿਆ ਜਿੱਥੇ ਗੁੜਤੀ ਵੀ ਸੁਰਤਾਲ ਵਾਲੇ ਬੰਦੇ ਦੇ ਹੱਥੋਂ ਮਿਲਦੀ ਹੈ।
ਇਹਦੇ ਚ ਕੋਈ ਸ਼ੱਕ ਨੀ। ਸੁਣਦੇ ਆ ਕਿ ਜਦੋਂ ਮੀਕਾ ਜੀ ਦਾ ਜਨਮ ਹੋਇਆ ਸੀ ਉਹਨਾਂ ਨੂੰ ਗੁੜਤੀ ਕਿਸੇ ਤਬਲਾ ਮਾਸਟਰ ਨੇ ਦਿੱਤੀ ਸੀ। ਬਸ ਉਹ ਮੀਕੇ ਦੀ ਜਨਮ ਦੀ ਖੁਸ਼ੀ ਵਿੱਚ ਇੰਨਾ ਟੁੰਨ ਸੀ ਕਿ ਉਹਨੇ ਸ਼ਾਇਦ ਨਾ ਲਿਬੜੀ ਉਂਗਲ ਮੀਕੇ ਦੇ ਮੂੰਹ ਦੀ ਬਜਾਏ ਉਹਦੀਆਂ ਨਾਸਾਂ ਚ ਤੁੰਨਤੀ। ਬਸ ਕਹਿੰਦੇ ਆ ਉਸ ਦਿਨ ਤੋਂ ਸਾਡੇ ਪੰਜਾਬ ਦੇ ਕਈ ਫਨਕਾਰ ਉਸ ਤਬਲੇ ਵਾਲੇ ਦੀ ਭਾਲ ਚ ਨੇ, ਪਰ ਸਾਡੇ ਮੀਕੇ ਜੀ ਦੀਆਂ ਉਸ ਦਿਨ ਤੋਂ ਪਾਉਂ ਵਾਰਾਂ, ਜਿਨ੍ਹਾਂ ਦੇ ਗਲੇ ਦਾ ਤਾਂ ਪਤਾ ਨੀ ਪਰ ਨਾਸਾਂ ਪੂਰੀਆਂ ਸੁਰਤਾਲ ਚ ਨੇ।
ਚਾਚਾ ਜੀ ਤੁਸੀਂ ਐਵੇਂ ਬਾਤ ਦਾ ਬਤੰਗੜ ਬਣਾਇਆ ਪਿਆ, ਪਰ ਇੱਕ ਗੱਲ ਮੰਨਣੀ ਪਊ ਕਿ ਦੋਵੇਂ ਭਰਾਵਾਂ ਨੇ ਸੰਗੀਤ ਦੀ ਦੁਨੀਆਂ 'ਚ ਭੜਥੂ ਪਾਇਆ ਪਿਆ।
ਇਹਦੇ 'ਚ ਕੋਈ ਸ਼ੱਕ ਨਹੀਂ, ਪਿੱਛੇ ਜੇ ਪੰਜਾਬ 'ਚ ਕਿਸੇ ਵਿਆਹ ਤੇ ਮਹਿੰਦੀ ਸਾਹਿਬ ਦਾ ਅਖਾੜਾ ਲੱਗਿਆ, ਕੁਦਰਤੀ ਮੈਂ ਵੀ ਉਹ ਵਿਆਹ ਅਟੈਂਡ ਕਰ ਰਿਹਾ ਸੀ। ਬਈ ਜਦੋਂ ਬੜੀ ਵੱਡੀ ਸਟੇਜ ਤੇ ਬੜੇ ਵੱਡੇ ਸਪੀਕਰਾਂ 'ਚ ਬੜਾ ਵੱਡਾ ਝੁੰਨ ਲੈ ਕੇ ਬੜੀ ਵੱਡੀ ਹੇਕ ਲਾਈ ਤਾਂ ਬੜੇ ਬੜੇ ਸ਼ਰਾਬੀ ਉੱਠ ਕੇ ਨੱਚਣ ਲੱਗ ਪਏ। ਬਈ ਜਦੋਂ ਗਾਉਂਦੇ ਗਾਉਂਦੇ ਮਹਿੰਦੀ ਸਾਹਿਬ ਦੀ ਨਿਗਾਹ ਮੇਰੇ ਤੇ ਪਈ, ਉਹਨਾਂ ਨੇ ਵਿੱਚੇ ਗੀਤ ਰੋਕ ਕੇ ਅਨਾਊਂਸਮੈਂਟ ਕੀਤੀ। ਹਾਜ਼ਰੀਨ, ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇਸ ਪੰਡਾਲ ਵਿੱਚ ਮੇਰੇ ਛੋਟੇ ਸਾਧੂ ਸਾਹਿਬ ਜਸਵਿੰਦਰ ਭੱਲਾ ਉਰਫ ਚਾਚਾ ਚਤਰ ਸਿੰਘ ਛਣਕਾਟਾ ਫੇਮ ਬਰਾਜਮਾਨ ਨੇ। ਮੈਂ ਉਹਨਾਂ ਨੂੰ ਸਟੇਜ ਤੇ ਆਉਣ ਲਈ ਦਾਵਤ ਦਿੰਦਾ।
ਚਾਚਾ ਜੀ ਫੇਰ ਤੁਸੀਂ ਸਟੇਜ ਤੇ ਗਏ?
ਓਏ ਕਮਲੀਆ, ਮਹਿੰਦੀ ਬੁਲਾਏ ਤੇ ਚਾਚਾ ਨਾ ਜਾਏ। ਮੈਂ ਜਾਂਦੇ ਨੇ ਪੁੱਛਿਆ ਕਿ ਮਹਿੰਦੀ ਸਾਹਿਬ ਬਾਕੀ ਤਾਂ ਸਭ ਠੀਕ ਹੈ, ਪਰ ਸਾਧੂ ਵਾਲੀ ਗੱਲ ਮੇਰੇ ਹਜਮ ਜੀ ਨਹੀਂ ਹੋਈ ਕਿ ਆਪਾਂ ਕਿਹੜੇ ਰਿਸ਼ਤੇ ਨੂੰ ਸਾਧੂ ਲੱਗੇ। ਕੀ ਤੁਹਾਡੀ ਘਰ ਵਾਲੀ ਮੇਰੀ ਘਰ ਵਾਲੀ ਸਕੀਆਂ ਭੈਣਾਂ? ਕਹਿੰਦਾ ਨਹੀਂ। ਕਜ਼ਨ ਸਿਸਟਰ ਨੇ? ਨਹੀਂ। ਇੱਕੋ ਪਿੰਡ ਦੀਆਂ ਨੇ? ਨਹੀਂ। ਮੈਂ ਕਿਹਾ ਫੇਰ ਤੁਸੀਂ ਕਿਹੜੀ ਗੱਲੋਂ ਮੇਰੇ ਲਈ ਸਾਧੂ ਵਾਲੀ ਫੀਤੀ ਆ? ਕਹਿੰਦਾ ਕੰਨ ਕਰੋ ਕੋਲ ਨੂੰ, ਆਪਾਂ ਸਾਧੂ ਇਸ ਰਿਸ਼ਤੇ ਨੂੰ ਲੱਗੇ ਕਿਉਂਕਿ ਪਿਛਲੇ ਸਾਲ ਸਰਕਾਰ ਨੇ ਤੇਰੀ ਵੀ ਖਿੱਚ ਤੂੰ ਕੀਤੀ ਆ, ਮੇਰੀ ਵੀ ਖਿੱਚ ਤੂੰ ਕੀਤੀ ਆ। ਮੈਂ ਕਿਹਾ ਮੰਨ ਲਿਆ, ਪਰ ਆ ਛੋਟੇ ਸਾਧੂ ਹੋਣ ਵਾਲੀ ਗੱਲ ਮੇਰੇ ਤੇ ਕਿਵੇਂ ਮੜਤੀ? ਕਹਿੰਦਾ ਉਹ ਇਸ ਕਰਕੇ ਕਿ ਤੇਰੀ ਤਾਂ ਉਹਨਾਂ ਨੇ ਥੋੜੀ ਜਿਹੀ ਖਿੱਚੀ ਕੀਤੀ ਆ, ਪਰ ਮੇਰੀ ਤਾਂ ਉਹਨਾਂ ਨੇ ਧੂਹ ਕੱਢਤੀ। ਕਹਿੰਦਾ ਫਿਰ ਆਪਾਂ ਵੀ ਮਨ ਨੂੰ ਸਮਝਾ ਲਿਆ ਕਿ ਜਦੋਂ ਉਖਲੀ ਚ ਸਿਰ ਦੇਤਾ ਫਿਰ ਮੋਗਲਿਆਂ ਦਾ ਕੀ ਡਰ? ਮੈਂ ਕਿਹਾ ਮਹਿੰਦੀ ਸਾਹਿਬ ਉਖਲੀ ਕੌਣ? ਕਹਿੰਦਾ ਜੇਲ੍ਹ। ਮੈਂ ਕਿਹਾ ਮੋਗਲੇ ਕੌਣ? ਕਹਿੰਦਾ ਲਾਲ ਟੋਪੀਆਂ ਵਾਲੀ ਪੰਜਾਬ ਪੁਲਿਸ। ਮੈਂ ਕਿਹਾ ਫਿਰ ਜਨਾਬ ਜੀ ਕੀ ਨੇ? ਕਹਿੰਦਾ ਜਿਹੜਾ ਉਖਲੀ ਚ ਪਿਸਿਆ ਜਾਂਦਾ। ਮੈਂ ਕਿਹਾ ਕੀ? ਮੈਂ ਸੋਚਾਂ ਵੀ ਪੰਜਾਬ ਪੁਲਿਸ ਤਾਂ ਇੱਕ ਮੋਗਲੇ ਨਾਲ ਹੀ ਦਾਣਿਆਂ ਦਾ ਆਟਾ ਬਣਾਉਂਦੀ ਆ, ਇਦੋਂ ਪਹਿਲਾਂ ਆਟੇ ਨਾਲ ਪਲੇਥਣ ਮੈਨੂੰ ਲੱਗੇ, ਮਨਾ ਜਲਦੀ ਜਲਦੀ ਦੋ ਟੋਟ ਕੇ ਸੁਣਾ ਤੇ ਚੱਲ ਲੱਗੇ। ਲਓ ਜੀ, ਮਹਿੰਦੀ ਜੀ ਦੇ ਕਹਿਣ ਤੇ ਮੈਂ ਹਜੇ ਦੋ ਹੀ ਚੁਟਕਲੇ ਸੁਣਾਏ, ਜਿਨ੍ਹਾਂ ਨੂੰ ਸੁਣ ਕੇ ਮੁੰਡੇ ਦੀ ਦਾਦੀ ਦੂਰੀ ਹੁੰਦੀ ਜਾਏ। ਖੁਸ਼ ਹੋ ਕੇ ਬੇਬੇ ਨੇ ਹਜ਼ਾਰ ਹਜ਼ਾਰ ਦੇ ਨੋਟ ਮੇਰੇ ਮੂਹਰੇ ਢੇਰੀ ਕਰਤੇ, ਤੇ ਵੇਖਦਿਆਂ ਵੇਖਦਿਆਂ ਮਹਿੰਦੀ ਸਾਹਿਬ ਬੇਬੇ ਨੇ ਟੈਂਸ਼ਨ ਚ ਕਰਤੇ। ਖਾੜਾ ਖਤਮ ਹੁੰਦਿਆਂ ਹੀ ਮਹਿੰਦੀ ਸਾਹਿਬ ਮੈਨੂੰ ਪੁੱਛਦੇ ਆ, ਉਹ ਬੁੜੀ ਕੌਣ ਸੀ ਉਹ? ਮੈਂ ਕਿਹਾ ਜੀ ਮੁੰਡੇ ਦੀ ਦਾਦੀ ਸੀ। ਕਹਿੰਦਾ ਜਦੋਂ ਮੈਂ ਗਾਉਂਦਾ ਸੀ ਉਦੋਂ ਕੀ ਕਰਦੀ ਸੀ? ਮੈਂ ਕਿਹਾ ਚਿੰਤਾ ਨਾ ਕਰੋ, ਬੇਬੇ ਕੋਲ ਨੋਟ ਅਜੇ ਵੀ ਪੜੇ ਆ, ਮੈਂ ਇੰਨੀ ਗੱਲ ਅਜੇ ਦੱਸ ਕੇ ਹਟਿਆ ਸੀ, ਪਤਾ ਲੱਗਿਆ ਮਹਿੰਦੀ ਸਾਹਿਬ ਬੇਬੇ ਕੋਲ ਖੜੇ ਆ। ਕਹਿੰਦਾ ਬੇਬੇ ਮੈਂ ਮਹਿੰਦੀ ਆ। ਕਹਿੰਦਾ ਜੀ ਬੇਬੇ ਕਿਉਂ ਮੇਰੇ ਬਾਅਦ ਪਿਆ, ਮੈਂ ਤੈਨੂੰ ਕੁਝ ਕਹਿੰਦੀ ਆ। ਕਹਿੰਦਾ ਹੱਦ ਹੋ ਗਈ ਬੇਬੇ, ਜੋ ਕਹਿਣਾ ਖੁੱਲ ਕੇ ਕਹਿ, ਕਿੱਦਾਂ ਦਾ ਲੱਗਿਆ ਪ੍ਰੋਗਰਾਮ? ਕਹਿੰਦੀ ਬੇਬੇ ਤੇਰੇ ਪ੍ਰੋਗਰਾਮ ਬਾਰੇ ਮੈਂ ਤੈਨੂੰ ਕੀ ਕਹਿ ਸਕਦੀ ਆ, ਜੋ ਕਹਿਣਾ ਸੀ ਮੈਂ ਆਪਣੇ ਮੁੰਡਿਆਂ ਨੂੰ ਕਹਿ ਲਿਆ। ਕਹਿੰਦਾ ਬੇਬੇ ਕੀ ਕਹਿ ਲਿਆ? ਕਹਿੰਦੀ ਗੁੱਛਾ ਤਾਂ ਨੀ ਕਰੇਗਾ? ਸੱਚ ਦੱਸਾਂ ਬੇਬੇ, ਤਾਂ ਅਸੀਂ ਤਾਂ ਪੈਸੇ ਦੇ ਕੇ ਰੌਲਾ ਮੁੱਲ ਲੈ ਲਿਆ।
ਵੈਸੇ ਸ਼ਰਮਾ ਜੀ ਤੁਸੀਂ ਇੱਕ ਗੱਲ ਨੋਟ ਕੀਤੀ?
ਕਿਹੜੀ?
ਬਈ ਐਬ ਕੀ ਚਾਚਾ ਜੀ ਨੇ ਆਪਣੀ ਖਿਚਾਈ ਨਹੀਂ ਕੀਤੀ।
ਨੀਲੂ, ਮੇਰੇ ਨਾਲ ਤਾਂ ਵਿੱਚ ਵਿੱਚ ਬਥੇਰੀ ਕਰ ਗਏ, ਲੱਗਦਾ ਕਿ ਤੇਰਾ ਲਿਹਾਜ਼ ਕਰ ਗਏ।
ਅੱਛਾ ਜੀ, ਇਹ ਗੱਲ ਆ ਤਾਂ ਸੁਣ ਫਿਰ ਪਿਛਲੀ ਵਾਰੀ ਵਾਂਗੂ ਨੀਲੂ ਦੇ ਦਾਦੇ ਦੀ ਗੱਲ। ਜਦੋਂ ਨੀਲੂ ਦਾ ਦਾਦਾ ਫੌਜ ਚ ਸੀ ਨਾ?
ਹਾਂ, ਕੀ ਉਹ ਉਦੋਂ ਤੁਹਾਡੇ ਕੋਠੇ ਤੇ ਬੰਬ ਸਿੱਟ ਗਿਆ?
ਓਏ ਜੇ ਬੰਬ ਸਿੱਟ ਜਾਂਦਾ ਫੇਰ ਤਾਂ ਉਹਦੀ ਬਹਾਦਰੀ ਸੀ, ਪਰ ਬੰਬ ਕਿੱਥੋਂ ਸੁੱਟਦਾ? ਮੈਂ ਤਾਂ ਸੁਣਿਆ ਫੌਜ ਲਾਂਗ ਰਹੀ ਸੀ।
ਯੂ ਮੀਨ ਕੁੱਕ?
ਕਿਉਂ, ਲਾਂਗਰੀ ਫੌਜੀ ਨਹੀਂ ਹੁੰਦੇ? ਨਾਲੇ ਜੇ ਫੌਜੀ ਸਰਹੱਦਾਂ ਤੇ ਜਾਗਦੇ ਨੇ ਤਾਂ ਤੁਸੀਂ ਸੁੱਖ ਦੀ ਨੀਂਦ ਸੌਂਦੇ ਹੋ? ਲਾਂਗਰੀ ਦੱਸਦੇ ਆ, ਉਹਦੀ ਬਹਾਦਰੀ ਦੀਆਂ ਗੱਲਾਂ ਤਾਂ ਹੁੰਦੀਆਂ ਸੀ ਦੁਸ਼ਮਣ ਦੇ ਕਬੀਲਿਆਂ ਚ।
ਅੱਛਾ, ਬਹਾਦਰੀ ਕਿਹੜੇ ਵੇਲੇ ਵਿਖਾ ਆਉਂਦਾ ਸੀ? ਸਾਰਾ ਦਿਨ ਤਾਂ ਭੱਜਿਆ ਫਿਰਦਾ ਹੁੰਦਾ ਸੀ ਪਤੀਲਿਆਂ ਚ। ਬਈ ਬਾਲੇ ਦੱਸਦੇ ਆ ਕਿ ਇੱਕ ਵਾਰੀ ਉਹਨੇ ਮੀਟ ਬਹੁਤ ਸਵਾਦ ਬਣਾਇਆ, ਨਾਲ ਹੀ ਉਹਦੇ ਮਨ ਚ ਖਿਆਲ ਆਇਆ ਕਿ ਮੈਂ ਤਾਂ ਇੱਥੇ ਨਿੱਤ ਮੁਰਗੇ ਖਾ ਖਾ ਐਸ਼ ਕਰਦਾ ਤੇ ਪਿੱਛੇ ਮੇਰਾ ਸਾਰਾ ਕੋੜਮਾ ਭੁੱਖਾ ਮਰਦਾ।
ਫੇਰ
ਨੀਲੂ ਦੇ ਦਾਦੇ ਨੇ ਲਾਲਚ ਵਿੱਚ ਆ ਕੇ ਕਰਾਮਾਤ ਵਿਖਾ ਦੀ, ਸਾਰਾ ਖਾਣਾ ਤੋਪ ਦੇ ਮੂੰਹ ਚ ਪਾ ਕੇ ਆਪਣੇ ਘਰ ਵਾਲੂ ਚਲਾਤੀ।
ਫੇਰ ਕੀ ਹੋਇਆ?
ਫੇਰ ਉਹੀ ਹੋਇਆ ਕਿ ਸਰਫਾ ਕਰਕੇ ਸੁੱਤੀ, ਆਟਾ ਖਾ ਗਈ ਕੁੱਤੀ। ਉਧਰ ਤੇ ਨੀਲੂ ਦੇ ਦਾਦੇ ਦਾ ਕੋਰਟ ਮਾਰਸ਼ਲ ਹੋ ਗਿਆ ਤੇ ਇਧਰ ਸਿਰ ਚ ਹੱਡੀਆਂ ਬੋਟੀਆਂ ਲੱਗ ਕੇ ਸਾਰਾ ਟੱਬਰ ਬੇਹੋਸ਼ ਹੋ ਗਿਆ, ਵਿਹੜੇ ਚ ਚਿੱਕੜੀ ਚਿੱਕੜ ਤੁਰਿਆ ਫਿਰਦਾ ਸੀ।
ਕੋਈ ਵੀ ਨੀ ਬਚਿਆ?
ਬਚੀ ਤਾਂ ਸਿਰਫ ਨੀਲੂ ਦੀ ਦਾਦੀ ਬਚੀ ਸੀ।
ਉਹ ਕਿਵੇਂ ਬਚ ਗਈ ਸੀ?
ਬਾਕੀਆਂ ਦੇ ਸਿਰ ਚ ਤਾਂ ਲੈਗ ਪੀਸ ਪਏ ਸੀ, ਉਹਦੇ ਸਿਰਫ ਤਰੀ ਤਰੀ ਪਈ ਸੀ।
ਤਾਂ ਵੀ ਸ਼ੁਕਰ ਆ।
ਕਾਹਦਾ ਸ਼ੁਕਰ ਆ? ਲਿਬੜੀ ਦਾਦੀ ਵੇਖ ਕੇ ਜਣੇ ਖਣੇ ਦੇ ਮੂੰਹ ਚ ਪਾਣੀ ਗਿਰਦਾ ਸੀ, ਤਾਹੀਓ ਤਾਂ ਸਾਰਾ ਮੱਲਾ ਰੋਟੀਆਂ ਚੱਕੀ ਦਾਦੀ ਦੇ ਮਗਰ ਮਗਰ ਫਿਰਦਾ ਸੀ।
ਫਿਰ ਲਵਾਤੀ ਬੁਰਕੀ?
ਇੰਨੇ ਨੂੰ ਬਾਹਰੋਂ ਨੀਲੂ ਆ ਗਈ। ਉਹ ਬੁਰਕੀ ਲਵਾਉਣ ਦਿੰਦੀ ਆ, ਕਹਿੰਦੀ ਵੀ ਤੁਸੀਂ ਮੂਹਰੇ ਮੂਹਰੇ ਬੇਬੇ ਭਜਾਈ ਫਿਰਦੇ ਹੋ, ਉਹਦਾ ਤਰਾਹ ਕੱਢਣ ਮਰ ਜਾਣਾ ਤੁਸੀਂ ਤਾਂ ਬੁਰਕੀਆਂ ਲਾ ਲਾ ਕੇ ਬੇਬੇ ਅੱਜ ਮੁਕਾ ਦੇਣੀਆਂ, ਸੁੱਖ ਨਾਲ ਅਸੀਂ ਤਾਂ ਇਹਦੇ ਨਾਲ ਹਫ਼ਤਾ ਕੱਢਣਾ।
ਬਈ ਕਮਾਲ ਹੈ, ਨੀਲੂ ਭੁੜਕੀ ਨੀ।
ਅਰਜ਼ ਕੀਆ ਹੈ?
ਕਰੀ ਜਾ।
ਲੱਕੜ ਤੂਤ ਦੀ ਜੇ ਤਿੜੇ ਨਾ, ਸਵਾਰੀ ਝੋਟੇ ਦੀ ਜੇ ਭਿੜੇ ਨਾ।
ਓਏ ਸਾਥ ਨੀਲੂ ਦਾ ਜੇ ਲੜੇ ਨਾ,
ਤੇ ਚਾਚਾ ਤੈਨੂੰ ਕੋਈ ਡੇਲਿਆਂ ਵਟੇ ਨਾ ਪੁੱਛੇ, ਜਿੱਦਾਂ ਇਹ ਟੁੱਟ ਕੇ ਘੜੇ ਨਾ।
ਸੋ ਚਾਚਾ ਜੀ ਹੁਣ ਭੁੜਕਣਾ ਕਿਹੜੀ ਗੱਲੋਂ ਹੈ? ਸਾਨੂੰ ਪਤਾ ਕਿ ਸਾਡੇ ਨਾਲ ਚਾਚਾ ਜੀ ਉਪਰੋਂ ਉਪਰੋਂ ਹੀ ਲੜਦੇ ਹੈ, ਅੰਦਰੋਂ ਤਾਂ ਸਾਨੂੰ ਬਹੁਤ ਪਿਆਰ ਕਰਦੇ ਹੈ।
ਇਹਦੇ ਚ ਤਾਂ ਕੋਈ ਸ਼ੱਕ ਨਹੀਂ।
ਚਾਚਾ ਜੀ ਸਹੀ ਸਹੀ ਦੱਸੋ, ਸਾਨੂੰ ਕਿੰਨਾ ਕੁ ਪਿਆਰ ਕਰਦੇ ਹੋ?
ਯਾਰ ਕਿੰਨੇ ਕੁ ਨੂੰ, ਇਹ ਕੋਈ ਗਾਜਰ ਪਾ ਕੇ ਜਿਹੜਾ ਮੈਂ ਤੋਲ ਕੇ ਦੱਸ ਦਿਆਂ ਵੀ ਇੰਨਾ ਕਰਦਾ?
ਨਹੀਂ ਚਾਚਾ ਜੀ ਸਾਨੂੰ ਨਹੀਂ ਪਤਾ, ਤੁਹਾਨੂੰ ਦੱਸਣਾ ਹੀ ਪੈਣਾ ਕਿ ਤੁਸੀਂ ਸਾਨੂੰ ਕਿੰਨੀ ਕੁ ਮੁਹੱਬਤ ਕਰਦੇ ਹੋ।
ਬਸ ਬੀਬਾ ਇੰਨਾ ਕੁ ਸਮਝ ਲਾ ਕਿ ਮੈਂ ਤੁਹਾਨੂੰ ਬਹੁਤ ਲੰਮੀ ਮੁਹੱਬਤ ਕਰਦਾ।
ਲੰਮੀ ਮਤਲਬ ਕਿੱਥੇ ਤੱਕ?
ਇੱਥੋਂ ਤੋਂ ਲੈ ਕੇ ਪਠਾਨਕੋਟ ਤੱਕ।
ਬਸ ਅੱਗੋਂ ਨੀ?
ਚਲੋ ਅੱਗੋਂ ਜੰਮੂ ਤੱਕ ਲਾ ਲਓ।
ਉਸ ਤੋਂ ਅੱਗੋਂ?
ਨਹੀਂ ਉਸ ਤੋਂ ਅੱਗੋਂ ਨੀ ਕਰਦਾ।
ਕਿਉਂ?
ਅੱਗੋਂ ਇਲਾਕਾ ਉੱਚਾ ਨੀਵਾਂ ਆ ਜਾਂਦਾ।
ਚਾਚਾ ਜੀ ਤੁਹਾਡਾ ਮਤਲਬ ਅੱਗੋਂ ਸ੍ਰੀਨਗਰ ਬਾਰਾਮੁਲਾ ਜਾਣੀ ਜੰਮੂ ਕਸ਼ਮੀਰ ਦੀ ਹੱਦ ਆ?
ਬਸ ਇਹੀ ਸਮਝ ਲਾ ਭਤੀਜ ਕੇ ਅੱਗੋਂ ਪਿਆਰ ਮੁਹੱਬਤ ਤਾਂ ਘਟਿਆ ਤੇ ਤਸ਼ੱਦਦ ਵਧਿਆ।
ਅਰਦਾਸ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਉਤਸਵ ਦੇ ਮੁਬਾਰਕ ਮੌਕੇ ਤੇ ਕਿ ਪਰਮਾਤਮਾ ਇਨ੍ਹਾਂ ਨਫ਼ਰਤ ਫੈਲਾਉਣ ਵਾਲਿਆਂ ਦੇ ਮਨ ਮਿਹਰ ਪਾਵੇ, ਤਾਂ ਕਿ ਮੁਲਕ ਦੇ ਬਾਕੀ ਹਿੱਸਿਆਂ ਵਾਂਗ ਜੰਮੂ ਕਸ਼ਮੀਰ ਵੱਲੋਂ ਵੀ ਸਾਨੂੰ ਹਮੇਸ਼ਾ ਠੰਡੀ ਹਵਾ।
ਓਏ ਦੁਨੀਆ ਵਾਲਿਓ, ਸਾਡੇ ਮੁਲਕ ਦੀ ਧਰਮ ਨਿਰਪੱਖਤਾ ਦਾ ਇਸ ਤੋਂ ਵੱਡਾ ਕੀ ਮੰਗਦੇ ਹੋ ਪ੍ਰਮਾਣ? ਕਿ ਭਾਵੇਂ ਸਾਡੇ ਮੁਲਕ ਦਾ ਨਾਂ ਹੈ ਹਿੰਦੁਸਤਾਨ, ਫਿਰ ਵੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਾ ਇੱਕ ਸਿੱਖ ਤੇ ਰਾਸ਼ਟਰਪਤੀ ਦੀ ਕੁਰਸੀ ਤੇ ਵਿਰਾਜਮਾਨ ਮੁਸਲਮਾਨ। ਜਦੋਂ ਕਿ ਦੋਨਾਂ ਵਿੱਚੋਂ ਇੱਕ ਹੋਵੇ ਇਮਾਨਦਾਰ ਅਰਥ ਸ਼ਾਸਤਰੀ ਤੇ ਦੂਜਾ ਹੋਵੇ ਮੰਨਿਆ ਪ੍ਰਮੰਨਿਆ ਸਾਇੰਸਦਾਨ, ਜੇ ਫੇਰ ਵੀ ਮੁਲਕ ਤਰੱਕੀ ਨਾ ਕਰੇ ਕਾਕਾ, ਫੇਰ ਤਾਂ ਇਸ ਮੁਲਕ ਦਾ ਰੱਬ ਹੀ ਰੱਖਾ।
ਚਾਚਾ ਤੈਨੂੰ ਕੀ ਹੋ ਗਿਆ?
ਕਿਉਂ
ਬੜੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰਨ ਡਿਆ?
ਓਏ ਭਤੀਜ ਮੇਰੀ ਮਜਬੂਰੀ ਆ।
ਕੀ?
ਕਿਉਂਕਿ ਨੂਪਰ ਕੈਸਟ ਕੰਪਨੀ ਵਾਲਿਆਂ ਨੇ ਸ਼ਰਤ ਰੱਖੀ ਸੀ।
ਕਿਹੜੀ?
ਕਿ ਐਤਕੀ ਛਣਕਾਟੇ ਚ ਨੈਸ਼ਨਲ ਲੈਵਲ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ।
ਚਲੋ ਨੈਸ਼ਨਲ ਲੈਵਲ ਦੀ ਗੱਲ ਤਾਂ ਬਹੁਤ ਹੋ ਗਈ, ਹੁਣ ਪਰਸਨਲ ਲੈਵਲ ਦੀ ਗੱਲ ਵੀ ਕਰ ਲੋ।
ਓਏ ਮੈਂ ਜਾਣਦਾ ਤੁਹਾਡੇ ਪਰਸਨਲ ਲੈਵਲ ਨੂੰ, ਤੁਹਾਡਾ ਪਰਸਨਲ ਲੈਵਲ ਖਾਣ ਪੀਣ ਤੱਕ ਸੀਮਿਤ ਆ।
ਚਾਚਾ ਜੀ ਪਤਾ ਹੀ ਤਾਂ ਮੰਗਾਓ ਕੁਛ।
ਸ਼ਰਮਾ ਜੀ ਰਹਿਣ ਹੀ ਦਿਓ, ਮਹਿੰਗਾ ਪੈਣਾ।
ਓਏ ਬੀਬਾ ਚਾਚਾ ਅੱਜ ਬਹੁਤ ਦਲੇਰ ਆ, ਤੂੰ ਹੁਕਮ ਕਰ ਕੀ ਲੈਣਾ?
ਜੰਮੂ ਦੇ ਬਦਾਮ ਲੈਂਦੇ ਆਗਰੇ ਦਾ ਮਿੱਠਾ, ਦਿੱਲੀ ਦੀਆਂ ਬੂਟੀ ਲਾਂਦਾ ਦੁੱਧ ਮਿੱਠਾ ਮਿੱਠਾ।
ਜੰਮੂ ਦੇ ਬਦਾਮਾਂ ਨਾਲੋਂ ਸਾਡੇ ਚੰਗੇ ਛੋਲੇ, ਆਗਰੇ ਦੇ ਪੇਠੇ ਨਾਲੋਂ ਸਾਡੇ ਗੰਨੇ ਬੋਲੇ।
ਬਦਾਮ ਨਾਲੋਂ ਸਾਡੇ ਚੰਗੇ ਛੋਲੇ, ਆਗਰੇ ਦੇ ਪੇਠੇ ਨਾਲੋਂ ਸਾਡੇ ਗੰਨੇ ਪੋਲੇ। ਉਹ ਜੰਮੂ ਦੇ ਬਦਾਮ ਨਾਲੋਂ ਸਾਡੇ ਚੰਗੇ ਛੋਲੇ, ਆਗਰੇ ਦੇ ਪੇਠੇ ਨਾਲੋਂ ਸਾਡੇ ਗੰਨੇ ਪੋਲੇ। ਹੋਟਲ ਨਾਲੋਂ ਚੰਗੀ ਕਰਦੀ, ਹੋਟਲ ਨਾਲੋਂ ਚੰਗੀ ਕਰਦੀ ਆ ਰੁੱਖੀ ਮਿੱਸੀ ਖਾਣੀ, ਦਿੱਲੀ ਦੇ ਦੁੱਧ ਵਰਗਾ, ਦਿੱਲੀ ਦੇ ਦੁੱਧ ਵਰਗਾ ਨੀ ਸਾਡੇ। ਸਾਡੇ ਦਿੱਲੀ ਦੇ ਦੁੱਧ ਵਰਗਾ ਨੀ ਸਾਡੇ
ਪੰਜਾਬ ਮੇਰੇ ਨੂੰ ਹੋਰ ਨਾ ਆਖੀ ਮਾੜਾ ਗੈਲੀ ਜੋ ਮਨਜੀਤਪੁਰੀ ਨੂੰ ਜਾਨੋ ਵੱਧ ਪਿਆਰਾ
ਖਬਰਦਾਰ ਪੰਜਾਬ ਮੇਰੇ